ਵਾਹਿਗੁਰੂ ਸਾਹਿਬ ਜੀਓ। ਸਲੋਕ ਮਹਲਾ ਤੀਜਾ। ਸਤਿਗੁਰ ਸੇਵੇ ਆਪਣਾ, ਸੋ ਸਿਰ ਲੇਖੈ ਲਾਏ, ਵਿਚੋਂ ਆਪ ਗਵਾਏ ਕੈ, ਰਹਿਣ ਸੱਚ ਲਿਵ ਲਾਏ। ਸਤਿਗੁਰ ਸੇਵੇ ਆਪਣਾ, ਸੋ ਸਿਰ ਲੇਖੈ ਲਾਏ, ਵਿਚੋਂ ਆਪ ਗਵਾਏ ਕੈ, ਰਹਿਣ ਸੱਚ ਲਿਵ ਲਾਏ। ਸਤਿਗੁਰ ਜਿਨੀ ਨਾ ਸੇਵਿਓ, ਤਿੰਨਾ ਬਿਰਥਾ ਜਨਮ ਗਵਾਏ। ਨਾਨਕ ਜੋ ਤਿਸ ਪਾਵੈ ਸੋ ਕਰੇ, ਕਹਿਣਾ ਕਿਛੁ ਨ ਜਾਏ। ਨਾਨਕ ਜੋ ਤਿਸ ਪਾਵੈ ਸੋ ਕਰੇ, ਕਹਿਣਾ ਕਿਛੁ ਨ ਜਾਏ। ਸਤਿਗੁਰ ਸੇਵੇ ਆਪਣਾ, ਸੋ ਸਿਰ ਲੇਖੈ ਲਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਉ ਪਾਵਨ ਦਸ ਗੁਰੂ ਜਾਮੇ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਪਾਵਨ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ, ਤੀਜੇ ਪਾਤਸ਼ਾਹ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਪਲ ਉਨਹੈ ਜੋ ਗਾਵੈ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਸ੍ਰੀ ਰਾਗ ਦੀ ਵਾਰ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਦੀ ਸੇਵਾ ਦਾ ਮਹਾਤਮ ਦਰਸਾਉਣ ਲੱਗੇ ਹਨ। ਕਿਉਂ ਸੇਵਾ ਕਈ ਪ੍ਰਕਾਰ ਦੀ ਹੈ। ਮਾਤਾ ਪਿਤਾ ਦੀ ਸੇਵਾ ਕਰਨੀ ਵੀ ਇਹ ਵੀ ਇੱਕ ਮਹਾਨ ਸੇਵਾ ਸਮਝੀ ਜਾਂਦੀ ਹੈ। ਲੋਕਾਂ ਦੀ ਸੇਵਾ ਕਰਨੀ ਇਹ ਵੀ ਇੱਕ ਮਹਾਨ ਸੇਵਾ ਸਮਝੀ ਜਾਂਦੀ ਹੈ। ਸਮਾਜ ਦੀ ਸੇਵਾ ਕਰਨੀ, ਪੰਥ ਦੀ ਸੇਵਾ ਕਰਨੀ, ਸਿੱਖੀ ਦੀ ਸੇਵਾ ਕਰਨੀ, ਸੰਗਤ ਦੀ ਸੇਵਾ ਕਰਨੀ ਇਹ ਵੀ ਮਹਾਨ ਸਮਝੀ ਜਾਂਦੀ ਹੈ। ਪਰ ਸਭ ਤੋਂ ਵੱਡੀ ਸੇਵਾ ਸਤਿਗੁਰੂ ਦੀ ਸੇਵਾ ਹੈ। ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਸਤਿਗੁਰੂ ਦੀ ਸੇਵਾ ਕੀਤੀ ਹੋਈ ਸਫਲ ਸੇਵਾ ਹੈ। ਕਿਉਂ ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਸ, ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ। ਜਿੰਨੇ ਵੀ ਫਲ ਸਾਨੂੰ ਲੋੜੀਂਦੇ ਹਨ ਉਹ ਸਾਰੇ ਦੇ ਸਾਰੇ ਸਤਿਗੁਰੂ ਦੇ ਪਾਸ ਹਨ। ਜਿਸ ਭਾਵਨਾ ਨੂੰ ਲੈ ਕੇ ਕੋਈ ਵੀ ਗੁਰਸਿੱਖ ਮਾਈ ਭਾਈ ਸਤਿਗੁਰੂ ਦੀ ਸੇਵਾ ਕਰਦਾ ਹੈ, ਜੋ ਮੰਗਦਾ ਹੈ ਠਾਕੁਰ ਆਪਣੇ 'ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਸਕਾਮ ਸੇਵਾ ਕਰਨ ਦੇ ਨਾਲ ਦੁਨਿਆਵੀ ਪਦਾਰਥ ਮਿਲ ਜਾਂਦੇ ਹਨ, ਜੇ ਕੋਈ ਨਿਸਕਾਮ ਸੇਵਾ ਕਰੇ ਸੇਵਾ ਕਰਤ ਹੋਏ ਨਿਹ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ, ਉਹਨੂੰ ਪਰਮੇਸ਼ਰ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ। ਇਸ ਲਈ ਸਤਿਗੁਰੂ ਦੀ ਸੇਵਾ ਮਹਾਨ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਮਹਾਨ ਸੇਵਾ ਸਤਿਗੁਰੂ ਦੀ ਕਰਕੇ, ਜੋ ਅਮਲੀ ਤੌਰ 'ਤੇ ਮਹਾਨ ਵਰਦਾਨ ਪ੍ਰਾਪਤ ਕੀਤੇ, ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਾਨੂੰ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸੇਵਾ ਦੀ ਪ੍ਰੇਰਣਾ, ਸੇਵਾ ਦਾ ਮਹਾਤਮ, ਸੇਵਾ ਦੀ ਮਹਿਮਾ ਕਰਕੇ ਸਾਨੂੰ ਸਮਝਾ ਰਹੇ ਹਨ, ਤਾਂ ਕਿ ਅਸੀਂ ਵੀ ਸਤਿਗੁਰੂ ਦੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰ ਸਕੀਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕੀ ਸਾਨੂੰ ਉਪਦੇਸ਼ ਦਿੰਦੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਮਹਲਾ ਤੀਜਾ। ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੈ ਲਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਜੋ ਵੀ ਗੁਰਸਿੱਖ ਮਾਈ ਭਾਈ ਸਤਿਗੁਰੂ ਦੀ ਸੇਵਾ ਕਰਦਾ ਹੈ ਅਤੇ ਸਤਿਗੁਰੂ ਨੂੰ ਆਪਣਾ ਜਾਣ ਕੇ ਸੇਵਾ ਕਰਦਾ ਹੈ, ਉਹਦੀ ਸੇਵਾ ਪ੍ਰਵਾਨ ਹੁੰਦੀ ਹੈ। ਸੋ ਸਿਰ ਲੇਖੈ ਲਾਏ, ਜਿਹੜਾ ਸੀਸ ਗੁਰੂ ਦੀ ਸੇਵਾ ਦੇ ਵਿੱਚ ਲੱਗਦਾ ਹੈ, ਸੋ ਸਿਰ ਲੇਖੈ ਲਾਏ, ਉਹ ਸਿਰ ਵੀ ਗੁਰੂ ਦੇ ਲੇਖੇ ਵਿੱਚ ਲੱਗ ਜਾਂਦਾ ਹੈ। ਇਹਦਾ ਮਤਲਬ ਇਹ ਹੈ, ਜਦੋਂ ਅਸੀਂ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਦੀ ਸੇਵਾ ਕਰਦੇ ਹਾਂ ਅਤੇ ਨਾਲ ਹੀ ਸਤਿਗੁਰੂ ਦੇ ਚਰਨਾਂ 'ਤੇ ਸੀਸ ਝੁਕਾਉਂਦੇ ਹਾਂ, ਇਹਦੇ ਨਾਲ ਸਾਡਾ ਇਹ ਸਿਰ ਵੀ ਲੇਖੇ ਵਿੱਚ ਲੱਗ ਜਾਂਦਾ ਹੈ, ਕਿਉਂਕਿ ਸਿਰ ਹੈ ਹੀ ਸਤਿਗੁਰੂ ਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਉਪਦੇਸ਼ ਦਿੱਤਾ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਗੁਰੂ ਨੂੰ ਸਿਰ ਦੇ ਕੇ ਹੀ ਅਸੀਂ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ। ਟਹਿਲ ਮਹਿਲ ਤਾਂ ਕੋ ਮਿਲੈ ਜਾਂ ਕੋ ਸਾਧ ਕਿਰਪਾਲ, ਜਿਨ੍ਹਾਂ ਗੁਰਸਿੱਖਾਂ ਨੇ ਆਪਣਾ ਸਿਰ ਗੁਰੂ ਨੂੰ ਭੇਟਾ ਕਰ ਦਿੱਤਾ, ਉਹਦੀ ਸੇਵਾ ਪ੍ਰਵਾਨ ਹੋਈ ਹੈ। ਪਰ ਕਿਸੇ ਕਵੀ ਨੇ ਬੜਾ ਸੁੰਦਰ ਦੋਹਰਾ ਲਿਖਿਆ ਹੈ, ਕੋਈ ਇਹ ਵੀ ਨਾ ਸਮਝ ਲਵੇ ਮੈਂ ਗੁਰੂ ਨੂੰ ਸਿਰ ਭੇਟਾ ਕਰ ਦਿੱਤਾ ਹੈ, ਮੈਂ ਬਹੁਤ ਵੱਡੀ ਕੁਰਬਾਨੀ ਕੀਤੀ ਹੈ, ਇਸ ਗੱਲ ਦਾ ਵੀ ਹੰਕਾਰ ਹੋ ਜਾਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਿੱਛੇ ਆਖਿਆ ਸੀ, ਨਾਨਕ ਸੋ ਸੂਰਾ ਵਰਿਆਮ ਜਨ ਵਿੱਚੋਂ ਦੁਸ਼ਟ ਅਹੰਕਾਰਨ ਮਾਰਿਆ, ਜਿਸਨੇ ਦੁਸ਼ਟ ਹੰਕਾਰ ਰੂਪੀ ਰਾਵਣ ਨੂੰ ਨਾਸ ਕਰ ਦਿੱਤਾ ਹੈ, ਅਸਲੀ ਸੂਰਬੀਰ ਬਹਾਦਰ ਉਹ ਹੋ ਸਕਦਾ ਜਿਸ ਨੂੰ ਆਪਣੀ ਕੁਰਬਾਨੀ ਦਾ ਵੀ ਹੰਕਾਰ ਹੋ ਜਾਵੇ, ਉਹਦੀ ਸੇਵਾ ਵੀ ਸਫਲ ਨਹੀਂ ਹੋ ਸਕਦੀ, ਪ੍ਰਵਾਨ ਨਹੀਂ ਹੋ ਸਕਦੀ। ਕਿਸੇ ਕਵੀ ਨੇ ਲਿਖਿਆ ਹੈ, ਤਨ ਗੰਦਗੀ ਦੀ ਕੋਠੜੀ ਹਰ ਹੀਰਿਆਂ ਦੀ ਖਾਣ, ਜੇ ਸਿਰ ਦਿੱਤਿਆਂ ਹਰ ਮਿਲੇ ਤਾਂ ਪੀ ਸਸਤਾ ਜਾਣ। ਇਸੇ ਲਈ ਗੁਰਸਿੱਖਾਂ ਨੇ ਸਿੱਖੀ ਦੀ ਖਾਤਰ ਜਿੰਨੀਆਂ ਕੁਰਬਾਨੀਆਂ ਕੀਤੀਆਂ ਉਹ ਗਿਣੀਆਂ ਨਹੀਂ ਜਾ ਸਕਦੀਆਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਸਿੱਖ ਮਾਈ ਭਾਈ ਸਤਿਗੁਰੂ ਨੂੰ ਆਪਣਾ ਜਾਣ ਕੇ ਸੇਵਦੇ ਹਨ ਅਤੇ ਸਤਿਗੁਰੂ ਦੇ ਚਰਨਾਂ 'ਤੇ ਸ਼ਰਧਾ ਭਾਵਨਾ ਦੇ ਨਾਲ ਸੀਸ ਝੁਕਾਉਂਦੇ ਹਨ, ਉਹ ਸਿਰ ਲਿਖੇ ਵਿੱਚ ਲੱਗਦਾ ਹੈ।
ਵਿੱਚੋਂ ਆਪ ਗਵਾਏ ਕੈ ਰਹਿਣ ਸੱਚ ਲਿਵ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਗੁਰਮੁਖ ਪਿਆਰੇ ਜਿਹੜੇ ਸਤਿਗੁਰੂ ਨੂੰ ਆਪਣਾ ਜਾਣ ਕੇ ਸੇਵਾ ਕਰਦੇ ਹਨ, ਉਹ ਸੇਵਾ ਕਰਦਿਆਂ ਹੋਇਆਂ ਵਿੱਚੋਂ ਆਪ ਗੁਆਇਕ ਹੈ, ਉਹ ਆਪਣੇ ਮਨ ਵਿੱਚੋਂ ਆਪਾ ਭਾਵ ਹੰਕਾਰ ਵੀ ਗੁਆ ਦਿੰਦੇ ਹਨ ਅਤੇ ਹੰਕਾਰ ਨੂੰ ਗੁਆ ਕੇ ਰਹਿਣ ਸੱਚ ਲਿਵ ਲਾਏ, ਫਿਰ ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਲਿਵਲਾਈ ਰੱਖਦੇ ਹਨ। ਕਿਉਂਕਿ ਹੰਕਾਰ ਹੀ ਇੱਕ ਐਸੀ ਦੀਵਾਰ ਹੈ ਵਿੱਚ ਹਉਮੈ ਭੀਤ ਕਰਾਰੀ, ਜਿਸ ਨੂੰ ਕੂੜ ਦੀ ਪਾਲ ਵੀ ਲਿਖਿਆ ਹੈ, ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹਜ਼ੂਰ ਕਹਿੰਦੇ ਉਹ ਗੁਰਮੁਖ ਜਨ ਸੇਵਾ ਕਰਕੇ ਵਿੱਚੋਂ ਆਪਾ ਭਾਵ ਗੁਆ ਕੇ ਰਹਿਣ ਸੱਚ ਲਿਵਲਾਏ, ਉਹ ਸਤਿਸ਼੍ਰੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਆਪਣੀ ਚਿੱਤ ਬਿਰਤੀ ਨੂੰ ਜੋੜੀ ਰੱਖਦੇ ਹਨ।
ਸਤਿਗੁਰ ਜਿਨੀ ਨਾ ਸੇਵਿਓ ਤਿਨਾ ਬਿਰਥਾ ਜਨਮ ਗਵਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਦੁਨੀਆਂ ਦੇ ਲੋਗੋ ਧਿਆਨ ਦੇ ਨਾਲ ਸੁਣ ਲਵੋ, ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ, ਕਈ ਲੋਕ ਕਹਿੰਦੇ ਨੇ ਸੇਵਾ ਕਰਕੇ ਸਾਨੂੰ ਕੀ ਮਿਲ ਸਕਦਾ ਹੈ, ਪਰ ਹਜ਼ੂਰ ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ ਤਿਨਾਂ ਬਿਰਥਾ ਜਨਮ ਗਵਾਏ, ਉਹਨਾਂ ਨੇ ਆਪਣਾ ਮਨੁੱਖਾ ਜਨਮ ਜੋ ਬੜਾ ਹੀ ਕੀਮਤੀ ਹੀਰਾ ਸੀ, ਹੀਰੇ ਜੈਸਾ ਜਨਮ ਹੈ, ਇਸ ਨੂੰ ਬਿਆਰਥ ਕੌਡੀਆਂ ਦੇ ਭਾ ਗੁਆ ਲਿਆ ਹੈ।
ਨਾਨਕ ਜੋ ਤਿਸ ਭਾਵੈ ਸੋ ਕਰੇ ਕਹਿਣਾ ਕਿਛੂ ਨਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਉਸ ਮਾਲਕ ਵਾਹਿਗੁਰੂ ਨੂੰ ਪਾਉਂਦਾ ਉਹ ਉਹੀ ਕਰਦਾ ਹੈ, ਕਹਿਣਾ ਕਿਛੂ ਨਾ ਜਾਏ, ਇਹਦੇ ਬਾਰੇ ਕੁਛ ਵੀ ਨਹੀਂ ਕਿਹਾ ਜਾ ਸਕਦਾ। ਜਿਨ੍ਹਾਂ ਦੇ ਪਾਸੋਂ ਵਾਹਿਗੁਰੂ ਨੇ ਸਤਿਗੁਰੂ ਦੀ ਸੇਵਾ ਲੈਣੀ ਹੈ, ਸੇਵਕ ਕੋ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ, ਉਹਨਾਂ ਨੂੰ ਗੁਰੂ ਦੀ ਸੇਵਾ ਦੇ ਵਿੱਚ ਲਾ ਦਿੰਦਾ ਹੈ। ਆਪੇ ਸੇਵਾ ਲਾਏ ਹਨ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ, ਅਤੇ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਸੇਵਾ ਨਹੀਂ ਤੇ ਉਹਨਾਂ ਨੂੰ ਹੋਰ ਦੂਜੇ ਪਾਸੇ ਲਾ ਦਿੰਦਾ ਹੈ।
ਮਹੱਲਾ ਤੀਜਾ ਮਨ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਮਨਮੁੱਖਾਂ ਦੀ ਹਾਲਤ ਦੱਸਦੇ ਹਨ, ਮਨਮੁੱਖਾਂ ਦਾ ਮਨ ਵੇਕਾਰਾਂ ਦਾ ਹੀ ਵਿਹੜਿਆ ਦਾ ਅਰਥ ਹੈ ਘੇਰਿਆ ਹੁੰਦਾ, ਮਨਮੁੱਖਾਂ ਦਾ ਮਨ ਵੇਕਾਰਾਂ ਨੇ ਹੀ ਵਲਿਆ ਹੁੰਦਾ, ਵੇਕਾਰਾ ਕਰਮ ਕਮਾਏ, ਇਸੇ ਲਈ ਉਹ ਬੇਕਾਰ ਹੀ ਕੰਮ ਕਰਦੇ ਨੇ। ਜਦੋਂ ਉਹਨਾਂ ਦਾ ਮਨ ਹੀ ਕਾਮ ਕ੍ਰੋਧ ਆਦਿਕ ਵਿਕਾਰਾਂ ਦਾ ਵਲਿਆ ਹੁੰਦਾ ਹੈ, ਘੇਰਿਆ ਹੁੰਦਾ ਹੈ, ਵਿਕਾਰਾ ਕਰਮ ਕਮਾਏ, ਇਸੇ ਲਈ ਹਮੇਸ਼ਾ ਲਈ ਖੋਟੇ ਕੰਮ ਹੀ ਕਰਦੇ ਰਹਿੰਦੇ ਹਨ।
ਦੂਜੇ ਪਾਏ ਅਗਿਆਨੀ ਪੂਜਦੇ ਦਰਗਹਿ ਮਿਲੈ ਸਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਸਤਿਗੁਰੂ ਦੀ ਸੇਵਾ ਤਾਂ ਕਰਦੇ ਨਹੀਂ, ਦੂਜਾ ਭਾਏ ਉਹ ਗੁਰੂ ਨੂੰ ਛੱਡ ਕੇ ਅਗਿਆਨੀ ਲੋਕ ਹੋਰ ਦੂਜੇ ਪਾਸੇ ਪ੍ਰੇਮ ਕਰਦੇ ਨੇ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਟੋਲ ਟਮੱਕਾ ਸਰਵਰ ਦਾ, ਔਰ ਹੋਰ ਦੇਵੀ ਦੇਵਤਿਆਂ ਨੂੰ ਮੜੀਆਂ ਮਸਾਣੀਆਂ ਨੂੰ ਮੰਨਦੇ ਪੂਜਦੇ ਨੇ, ਪਰ ਹਜ਼ੂਰ ਕਹਿੰਦੇ ਦਰਗਾਹ ਮਿਲੇ ਸਜਾਏ, ਤੇ ਫਿਰ ਉਹਨਾਂ ਨੂੰ ਰੱਬ ਦੀ ਦਰਗਾਹ ਦੇ ਵਿੱਚ ਸਜ਼ਾ ਵੀ ਮਿਲਦੀ ਹੈ।
ਆਤਮ ਦੇ ਉਹ ਪੂਜੀਐ ਬਿਨ ਸਤਿਗੁਰ ਬੂਝ ਨਾ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਆਤਮਾ ਦਿਓ, ਜਿਹੜਾ ਆਤਮਾ ਨੂੰ ਵੀ ਪ੍ਰਕਾਸ਼ ਦੇਣ ਵਾਲਾ ਉਹ ਪਰਮਾਤਮਾ ਹੈ, ਅਕਾਲ ਪੁਰਖ ਹੈ, ਉਹਦੀ ਪੂਜਾ ਕਰਦੇ ਹਨ, ਬਿਨ ਸਤਿਗੁਰ ਬੂਝ ਨਾ ਪਾਏ। ਪਰ ਬਿਨਾਂ ਸਤਿਗੁਰੂ ਤੋਂ ਬਈ ਉਸ ਅਕਾਲ ਪੁਰਖ ਦੀ ਪੂਜਾ ਕਿਵੇਂ ਹੁੰਦੀ ਹੈ, ਇਸ ਗੱਲ ਦੀ ਸਮਝ ਵੀ ਨਹੀਂ ਪ੍ਰਾਪਤ ਹੋ ਸਕਦੀ। ਕਲਗੀਧਰ ਪਾਤਸ਼ਾਹ ਨੇ ਵੀ ਹਰ ਗੁਰਸਿੱਖ ਮਾਈ ਭਾਈ ਨੂੰ ਅੰਤਮ ਸਮੇਂ ਇਹ ਬਚਨ ਕੀਤਾ ਸੀ, ਖਾਲਸਾ ਜੀ ਸਾਡੇ ਤਿੰਨ ਬਚਨ ਯਾਦ ਰੱਖਿਓ, ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਕਰਨਾ। ਅਕਾਲ ਦੀ ਪੂਜਾ ਕਿਵੇਂ ਕਰਨੀ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਬੜਾ ਸੋਹਣਾ ਉਹ ਢੰਗ ਤਰੀਕਾ ਸਾਨੂੰ ਸਮਝਾਇਆ ਹੈ। ਤੇਰਾ ਨਾਮ ਕਰੀ ਚਨਨਾਠੀਆ, ਜੇ ਮਨ ਉਰਸਾ ਹੋਏ, ਕਰਨੇ ਕੁੰਗੂ ਜੇ ਰਲੈ ਘਟ ਅੰਤਰ ਪੂਜਾ ਹੋਏ, ਪੂਜਾ ਕੀਚੈ ਨਾਮ ਤੇ ਆਈਐ, ਬਿਨ ਨਾਵੈ ਪੂਜ ਨਾ ਹੋਏ। ਇਹ ਉਸ ਆਤਮਾ ਦੇਵ ਅਕਾਲ ਪੁਰਖ ਦੀ ਪੂਜਾ ਦਾ ਢੰਗ ਸਤਿਗੁਰੂ ਨੇ ਦਿਖਾਇਆ ਹੈ। ਵਾਹਿਗੁਰੂ ਦਾ ਨਾਮ ਜਪਣਾ, ਇਹੀ ਇੱਕ ਉਹਦੀ ਪੂਜਾ ਦਾ ਸਭ ਤੋਂ ਉੱਤਮ ਤਰੀਕਾ ਹੈ। ਪੂਜਾ ਕੀਚੈ ਨਾਮ ਤੇ ਆਈਐ, ਬਿਨ ਨਾਵੈ ਪੂਜ ਨਾ ਹੋਏ। ਇਉਂ ਗੁਰਮੁਖ ਉਸ ਆਤਮਾ ਦਿਓ ਆਤਮਾ ਨੂੰ ਵੀ ਪ੍ਰਕਾਸ਼ ਦੇਣ ਵਾਲਾ ਜੋ ਪਰਮਾਤਮਾ ਹੈ ਉਹਦੀ ਪੂਜਾ ਕਰਦੇ ਹਨ, ਪਰ ਇਸ ਦੀ ਸਮਝ ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਨਹੀਂ ਪ੍ਰਾਪਤ ਹੋ ਸਕਦੀ।
ਜਪ ਤਪ ਸੰਜਮ ਪਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਜਨ ਸਤਿਗੁਰੂ ਦਾ ਪਾਣਾ ਮੰਨਦੇ ਨੇ, ਔਰ ਇਹਦੇ ਵਿੱਚ ਹੀ ਜਾਪ ਤਪ ਸੰਜਮ ਕੀਤੇ ਸਾਰੇ ਸਫਲ ਹੁੰਦੇ ਨੇ, ਕਰਮੀ ਪੱਲੇ ਪਾਏ। ਪਰ ਹਜ਼ੂਰ ਕਹਿੰਦੇ ਜਿਹੜਾ ਸਤਿਗੁਰੂ ਦਾ ਭਾਣਾ ਮੰਨਣ ਦੀ ਦਾਤ ਹੈ, ਇਹ ਮਿਹਰ ਦੇ ਨਾਲ ਹੀ, ਉਸ ਮਾਲਕ ਦੀ ਮਿਹਰ ਦੇ ਨਾਲ ਹੀ ਪੱਲੇ ਵਿੱਚ ਪ੍ਰਾਪਤ ਹੁੰਦੀ ਹੈ। ਕਿਉਂਕਿ ਸਤਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਣਾ ਇਹ ਵੀ ਕੋਈ ਸੌਖੀ ਗੱਲ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਲੱਖਾਂ ਸਿੱਖ ਸਨ, ਪਰ ਜਿਸਨੇ ਪੂਰਨ ਹੁਕਮ ਮੰਨਿਆ ਉਹ ਕੇਵਲ ਭਾਈ ਲਹਿਣਾ ਸੀ। ਭਾਈ ਲਹਿਣੇ 'ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਬੇਅੰਤ ਕਿਰਪਾ ਸੀ। ਭਾਈ ਲਹਿਣੇ ਨੂੰ ਜੇ ਸਤਿਗੁਰੂ ਮਹਾਰਾਜ ਨੇ ਇਹ ਗੱਲ ਕਹਿ ਦਿੱਤੀ, ਮੁਰਦਾ ਖਾ, ਅਤੇ ਮੁਰਦਾ ਖਾਣ ਲਈ ਵੀ ਤਿਆਰ ਹੋ ਜਾਂਦੇ ਨੇ। ਇਸ ਤਰ੍ਹਾਂ ਸਤਿਗੁਰੂ ਦਾ ਪਾਣਾ ਪੂਰਨ ਰੂਪ ਦੇ ਵਿੱਚ ਮੰਨਣਾ ਬਹੁਤ ਔਖੀ ਗੱਲ ਹੈ। ਕਰਮੀ ਪੱਲੇ ਪਾਏ, ਇਹ ਵਾਹਿਗੁਰੂ ਦੀ ਮਿਹਰ ਦੇ ਨਾਲ ਹੀ, ਗੁਰੂ ਦੀ ਰਹਿਮਤ ਦੇ ਨਾਲ ਹੀ ਪਾਣਾ ਮੰਨਣ ਦੀ ਦਾਤ ਪੱਲੇ ਵਿੱਚ ਪ੍ਰਾਪਤ ਹੁੰਦੀ ਹੈ।
ਨਾਨਕ ਸੇਵਾ ਸੁਰਤ ਕਮਾਵਣੀ, ਜੋ ਹਰ ਪਾਵੈ ਸੋ ਥਾਏ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਗੁਰੂ ਦੀ ਸੇਵਾ ਹੈ, ਸੁਰਤ ਦਾ ਅਰਥ ਹੈ ਮਨੋ ਤਨੋ ਸਾਵਧਾਨੀ ਦੇ ਨਾਲ ਕਰਨੀ ਚਾਹੀਦੀ ਹੈ। ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਹੀ ਸਾਨੂੰ ਦੱਸਿਆ ਵੀ ਸੇਵਾ ਕਿਵੇਂ ਕਰਨੀ ਹੈ। ਹਸਤੀ ਸਿਰ ਜਿਉਂ ਅੰਕਸ ਹੈ, ਆਹਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਉਬੀ ਦਾ ਅਰਥ ਹੈ ਐਨ ਪੱਬਾਂ ਦੇ ਪਾਰ ਖੜ੍ਹੇ ਹੋ ਕੇ। ਸੇਵਾ ਦੇ ਵਿੱਚ ਕਦੇ ਆਲਸ ਨਹੀਂ ਕਰਨੀ, ਸਾਵਧਾਨੀ ਵਰਤਣੀ ਹੈ। ਹਜ਼ੂਰ ਕਹਿੰਦੇ ਨਾਨਕ ਸੇਵਾ ਸੁਰਤ ਸੁਹਾਵਣੀ, ਜਿਹੜੀ ਸੁਰਤ ਦਾ ਅਰਥ ਹੈ ਵੀ ਪੂਰੀ ਮਨੋ ਤਨੋ ਸਾਵਧਾਨੀ ਦੇ ਨਾਲ, ਧਿਆਨ ਦੇ ਨਾਲ ਕੀਤੀ ਹੋਈ ਸੇਵਾ ਪ੍ਰਵਾਨ ਹੁੰਦੀ ਹੈ। ਜੋ ਹਰ ਭਾਵੈ ਸੋ ਥਾਂ ਪਾਏ, ਜੋ ਕੀਤੀ ਸੇਵਾ ਵਾਹਿਗੁਰੂ ਨੂੰ ਪਾ ਜਾਵੇ ਤੇ ਫਿਰ ਉਹਨੂੰ ਉਹ ਥਾਂ ਪਾਉਂਦਾ ਹੈ।
ਪਾੜੀ ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਦਾ ਸੁਖ ਹੋਵੇ ਦਿਨ ਰਾਤੀ।
ਪੌੜੀ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਐ ਮੇਰੇ ਮਨ, ਹਰ ਵੇਲੇ ਵਾਹਿਗੁਰੂ 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 ਨਾਮ ਨੂੰ ਜਪਿਆ ਕਰ। ਇਹਦਾ ਫਲ ਕੀ ਹੋਵੇਗਾ? ਜਿਤ ਸਦਾ ਸੁਖ ਹੋਵੇ ਦਿਨ ਰਾਤੀ, ਜਿਸਦਾ ਸਦਕਾ ਦਿਨ ਰਾਤ ਹਮੇਸ਼ਾ ਲਈ ਤੈਨੂੰ ਸੁੱਖ ਪ੍ਰਾਪਤ ਹੋ ਜਾਵੇਗਾ। ਕਿਉਂਕਿ ਜਿਹੜਾ ਗੁਰਮੁਖ ਪਿਆਰਾ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਜਪਦਾ ਹੈ, ਉਹਨੂੰ ਰਾਤ ਦਿਨ ਹਮੇਸ਼ਾ ਹਮੇਸ਼ਾ ਆਤਮਕ ਸੁੱਖ ਪ੍ਰਾਪਤ ਹੋ ਜਾਂਦਾ ਹੈ।
ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕੇਲੇ ਵਿਖ ਪਾਪ ਲਹਾਤੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮੇਰੇ ਮਨ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪੋ, ਇਹਦਾ ਫਲ ਕੀ ਹੋਵੇਗਾ? ਜਿਤ ਸਿਮਰਤ ਸਭ ਕੇਲੇ ਵਿਖ ਪਾਪ ਲਹਾਤੀ, ਜਿਸ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਿਆਂ ਹੋਇਆਂ ਸਾਰੇ ਹੀ ਬੱਜਰ ਪਾਪ ਅਤੇ ਸਾਰੇ ਹੀ ਹੋਰ ਜਿਹੜੇ ਛੋਟੇ ਵੱਡੇ ਪਾਪ ਨੇ ਲਹਾਤੀ ਦਾ ਅਰਥ ਲੈ ਜਾਂਦੇ ਹਨ, ਕਿਉਂਕਿ ਵਾਹਿਗੁਰੂ ਦੇ ਨਾਮ ਦੇ ਵਿੱਚ ਸ਼ਕਤੀ ਹੈ। ਕੌਣ ਕੋ ਕਲੰਕ ਰਹੇ ਹੋ ਰਾਮ ਨਾਮ ਲੇਤ ਹੀ, ਪਤਤ ਪਵਿੱਤ ਪਏ ਰਾਮ ਕਹਿਤ ਹੀ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਆਜਾ ਮਲ ਉਧਰਿਓ, ਗਨਕਾ ਹੁੰਗਤ ਪਾਈ। ਜੇ ਪਾਪੀਆਂ ਨੇ ਵੀ ਵਾਹਿਗੁਰੂ ਦਾ ਨਾਮ ਜਪ ਲਿਆ, ਉਹਨਾਂ ਦੇ ਵੀ ਸਾਰੇ ਪਾਪ ਲਾਹ ਦਿੱਤੇ ਜਾਂਦੇ ਹਨ।
ਹਰ ਹਰ ਨਾਮ ਜਪਹਾ ਮਨ ਮੇਰੇ, ਜਿਤ ਦਾਲਦ ਦੁੱਖ ਭੁੱਖ ਸਭ ਲਹਿ ਜਾਤੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉੱਤਮ ਭਗਤੀ ਦੁਆਰਾ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ ਕਿ ਐ ਮੇਰੇ ਮਨਾ, ਤੂੰ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਪਿਆ ਕਰ। ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਤੀ, ਜਿਸ ਨਾਮ ਦੇ ਜਪ ਦੁਆਰਾ ਸਾਰਾ ਹੀ ਦਲਿੱਦਰ ਅਤੇ ਦੁੱਖ ਵੀ ਅਤੇ ਭੁੱਖ ਵੀ ਸਭ ਲੈ ਜਾਂਦੇ ਨੇ। ਇਸ ਲਈ ਹਰ ਵੇਲੇ ਸਾਨੂੰ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਰਹਿਣਾ ਚਾਹੀਦਾ ਹੈ।
ਹਰ ਹਰ ਨਾਮ ਜਪਹਾ ਮਨ ਮੇਰੇ, ਮੁਖ ਗੁਰਮੁਖ ਪ੍ਰੀਤ ਲਗਾਤੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਾਰ ਬਾਰ ਮਨ ਨੂੰ ਸੰਬੋਧਨ ਕਰਕੇ ਕਹਿ ਰਹੇ ਹਨ ਕਿ ਐ ਮੇਰੇ ਮਨਾ, ਤੂੰ ਹਰ ਵੇਲੇ ਵਾਹਿਗੁਰੂ 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 ਨਾਮ ਨੂੰ ਜਪਦਾ ਰਹੋ। ਮੁਖ ਗੁਰਮੁਖ ਪ੍ਰੀਤ ਲਗਾਤੀ, ਮੁਖੀ ਸਤਿਗੁਰੂ ਦੀ ਕਿਰਪਾ ਦੁਆਰਾ ਹੀ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤੀ ਲੱਗਦੀ ਹੈ। ਇਸ ਲਈ ਜਦੋਂ ਵਾਹਿਗੁਰੂ ਦੀ ਕਿਰਪਾ ਹੋਵੇ, ਪੂਰਾ ਗੁਰੂ ਮਿਲਦਾ ਹੈ, ਪੂਰੇ ਗੁਰੂ ਦੀ ਬਖਸ਼ਿਸ਼ ਹੋ ਜਾਵੇ ਅਤੇ ਨਾਮ ਦੇ ਵਿੱਚ ਪ੍ਰੀਤੀ ਲੱਗ ਜਾਂਦੀ ਹੈ। ਅਤੇ ਜਦੋਂ ਨਾਮ ਦੇ ਵਿੱਚ ਪ੍ਰੀਤੀ ਲੱਗ ਜਾਵੇ ਤੇ ਸਾਰਾ ਜੀਵਨ ਆਨੰਦਮਈ ਹੋ ਜਾਂਦਾ ਹੈ।
ਜਿਤ ਮੁਖ ਭਾਗ ਲਿਖਿਆ ਤੁਰ ਸਾਚੈ, ਹਰ ਤਿਤ ਮੁਖ ਨਾਮ ਜਪਾਤੀ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਵਿਅਕਤੀ ਦੇ ਮੁਖ ਮਸਤਕ ਤੇ ਵਾਹਿਗੁਰੂ ਪਰਮੇਸ਼ਰ ਨੇ ਤੁਰ ਤੋਂ ਹੀ ਚੰਗਾ ਭਾਗ ਲਿਖਿਆ ਹੁੰਦਾ ਹੈ, ਹਰ ਤਿਤ ਮੁਖ ਨਾਮ ਜਪਾਤੀ। ਹਜ਼ੂਰ ਕਹਿੰਦੇ ਨੇ ਜਿਤ ਮੁਖ ਭਾਗ ਲਿਖਿਆ ਤੁਰ ਸੱਚ ਹੈ, ਉਹ ਸੱਚੇ ਅਕਾਲ ਪੁਰਖ ਨੇ ਜਿਸ ਗੁਰਸਿੱਖ ਮਾਈ ਭਾਈ ਦੇ ਮੁਖ ਦਾ ਅਰਥ ਹੈ ਮਸਤਕ ਤੇ, ਤੁਰ ਤੋਂ ਚੰਗਾ ਭਾਗ ਲਿਖਿਆ ਹੁੰਦਾ ਹੈ, ਹਰ ਤਿਤ ਮੁਖ ਨਾਮ ਜਪਾਤੀ, ਤੇ ਫਿਰ ਵਾਹਿਗੁਰੂ ਉਸਦੇ ਮੂੰਹ ਤੋਂ ਹੀ ਨਾਮ ਜਪਾਉਂਦਾ ਹੈ। ਇਹਦਾ ਮਤਲਬ ਇਹ ਹੈ, ਜਿਨ੍ਹਾਂ ਨੇ ਪਿਛਲੇ ਜਨਮਾਂ ਦੇ ਵਿੱਚ ਵੀ ਭਗਤੀ ਕੀਤੀ ਹੁੰਦੀ ਹੈ, ਵਾਹਿਗੁਰੂ ਦਾ ਨਾਮ ਜਪਿਆ ਹੁੰਦਾ, ਜਿਨ੍ਹਾਂ ਦੇ ਉੱਤੋਂ ਭਾਗ ਲਿਖੇ ਹੁੰਦੇ ਨੇ, ਤੇ ਉਹ ਗੁਰਮੁਖ ਪਿਆਰੇ ਹੁਣ ਵੀ ਆ ਕੇ ਸੰਸਾਰ ਦੇ ਵਿੱਚ ਨਾਮ ਜਪਦੇ ਹਨ।
ਸਲੋਕ ਮਹਲਾ ਤੀਜਾ, ਸਤਿਗੁਰ ਜਿਨੀ ਨ ਸੇਵਿਓ, ਸ਼ਬਦ ਨ ਕੀਤੋ ਵਿਚਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਚੌਦਵੇਂ ਸਲੋਕ ਦੇ ਅੰਦਰ ਵੀ ਮਨਮੁਖਾਂ ਦੀ ਹਾਲਤ ਦੱਸ ਕੇ ਤੇ ਫਿਰ ਗੁਰਮੁਖਾਂ ਦੀ ਅਵਸਥਾ ਦਾ ਵੀ ਬਿਆਨ ਕਰਨਗੇ। ਸਤਿਗੁਰ ਜਿਨੀ ਨਾ ਸੇਵਿਓ, ਬਈ ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਹੀ ਨਹੀਂ ਕੀਤੀ, ਸ਼ਬਦ ਨਾ ਕੀਤੋ ਵਿਚਾਰ, ਤੇ ਨਾ ਹੀ ਗੁਰੂ ਕੇ ਸ਼ਬਦ ਦੁਆਰਾ ਬਾਣੀ ਦੀ ਵਿਚਾਰ ਕੀਤੀ। ਕਿਉਂਕਿ ਇੱਕ ਤਾਂ ਸਤਿਗੁਰੂ ਦੀ ਸੇਵਾ ਹੈ ਜੋ ਹੱਥਾਂ ਦੇ ਨਾਲ ਆਪਾਂ ਸੇਵਾ ਕਰ ਸਕਦੇ ਹਾਂ, ਤੇ ਦੂਸਰੀ ਹੈ ਗੁਰੂ ਸ਼ਬਦ ਦੀ ਵਿਚਾਰ, ਹੈ ਇਹ ਵੀ ਇੱਕ ਸੇਵਾ, ਸ਼ਬਦ ਗੁਰੂ ਦੀ ਸੇਵਾ, ਗੁਰੂ ਸ਼ਬਦ ਦੀ ਵਿਚਾਰ ਕਰਨੀ ਹੀ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਨਾ ਤੇ ਹੱਥੀਂ ਸਤਿਗੁਰੂ ਦੀ ਸੇਵਾ ਕੀਤੀ ਹੈ ਤੇ ਨਾ ਹੀ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜੇ ਹਨ।
ਅੰਤਰ ਗਿਆਨ ਨਾ ਆਇਓ, ਮ੍ਰਿਤਕ ਹੈ ਸੰਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਦੇ ਅੰਦਰ ਕੋਈ ਗਿਆਨ ਪ੍ਰਗਟ ਹੋਇਆ ਹੀ ਨਹੀਂ ਹੈ, ਉਹਨਾਂ ਦੇ ਅੰਦਰ ਕੋਈ ਦੈਵੀ ਗਿਆਨ, ਕੋਈ ਰੱਬੀ ਸਮਝ ਪ੍ਰਗਟ ਹੋਈ ਹੀ ਨਹੀਂ ਹੈ, ਮ੍ਰਿਤਕ ਹੈ ਸੰਸਾਰ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਤੇ ਸੰਸਾਰ ਦੇ ਵਿੱਚ ਮੁਰਦੇ ਨੇ। ਉਹ ਮੁਰਦੇ ਕਿਉਂ ਨੇ? ਕਿਉਂਕਿ ਉਹਨਾਂ ਦੇ ਅੰਦਰ ਦੈਵੀ ਗਿਆਨ ਨਹੀਂ ਪ੍ਰਗਟ ਹੋਇਆ। ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ, ਸ਼ਬਦ ਦੀ ਵਿਚਾਰ ਨਹੀਂ ਕੀਤੀ, ਉਹਨਾਂ ਦੇ ਅੰਦਰ ਆਤਮਾ ਦਾ ਗਿਆਨ ਨਹੀਂ ਪ੍ਰਗਟ ਹੋਇਆ, ਹਜ਼ੂਰ ਕਹਿੰਦੇ ਉਹ ਤੇ ਮੁਰਦਾ ਲਾਸ਼ਾਂ ਤੁਰੀਆਂ ਫਿਰਦੀਆਂ ਨੇ। ਇੱਕ ਥਾਂ 'ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਬਹੁਤ ਸੁੰਦਰ ਸ਼ਲੋਕ ਆਇਆ ਹੈ, ਸੰਸਾਰਕ ਦ੍ਰਿਸ਼ਟੀਕੋਣ ਤੋਂ ਮਨੁੱਖ ਚਾਹੇ ਕਿਤਨਾ ਵੀ ਮਹਾਨ ਹੋ ਜਾਵੇ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਦੁਨਿਆਵੀ ਕਿੰਨੀਆਂ ਵੀ ਸਿਫਤਾਂ ਦਾ ਮਾਲਕ ਮਨੁੱਖ ਬਣ ਜਾਵੇ, ਪਰ ਜੇ ਵਾਹਿਗੁਰੂ ਦੀ ਪ੍ਰੀਤੀ ਨਹੀਂ ਹੈ, ਅੰਤਰ ਗਿਆਨ ਨਾ ਆਇਓ, ਤਾਂ ਫਿਰ ਉਹ ਮੁਰਦੇ ਸਮਾਨੀ ਹੈ। ਇਸੇ ਲਈ ਭਗਤ ਕਬੀਰ ਜੀ ਨੇ ਵੀ ਇਹ ਗੱਲ ਲਿਖੀ ਹੈ, ਕਬੀਰ ਜਿਹ ਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੀਂ, ਤੇ ਕਰ ਮਰਹਟ ਸਾਰ ਕੇ ਭੂਤ ਬਸੈ ਤਿੰਨ ਮਾਏ। ਜਿਨ੍ਹਾਂ ਘਰਾਂ ਦੇ ਵਿੱਚ ਪਰਮੇਸ਼ੁਰ ਦੀ ਭਗਤੀ ਨਹੀਂ ਹੁੰਦੀ, ਨਾ ਰੱਬ ਦੇ ਪਿਆਰਿਆਂ ਦੀ ਸੇਵਾ ਹੀ ਹੁੰਦੀ ਹੈ, ਬਈ ਉਹ ਘਰ ਤੇ ਸ਼ਮਸ਼ਾਨ ਘਾਟ ਨੇ, ਤੇ ਰਹਿਣ ਵਾਲੇ ਸਾਰੇ ਭਾਈ ਮੁਰਦਿਆਂ ਸਮਾਨ ਹਨ।
ਲਖ ਚੌਰਾਸੀ ਫੇਰ ਪਿਆ ਮਰ ਜੰਮੇ ਹੋਏ ਖੁਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਮਨਮੁਖਾਂ ਨੂੰ 84 ਲੱਖ ਦਾ ਚੱਕਰ ਫੇਰ ਪੈ ਗਿਆ। ਪਹਿਲਾਂ ਵੀ 84 ਲੱਖ ਚੱਕਰ ਦੇ ਵਿੱਚ ਭਟਕਦੇ ਆਏ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਤੇ ਫਿਰ ਦੁਬਾਰਾ ਉਹਨਾਂ ਨੂੰ 84 ਦਾ ਚੱਕਰ ਪੈ ਗਿਆ। ਜਿਵੇਂ ਹਲਟ ਦੀਆਂ ਟਿੰਡਾਂ ਇੱਕ ਪਾਸਿਓਂ ਭਰੀਆਂ ਆਉਂਦੀਆਂ ਨੇ, ਖਾਲੀ ਹੋ ਹੋ ਕੇ ਹੇਠਾਂ ਨੂੰ ਤੁਰੀਆਂ ਜਾਂਦੀਆਂ, ਇਹੀ ਚੱਕਰ ਉਹਨਾਂ ਮਨਮੁੱਖਾਂ ਦੇ ਗਲ ਵਿੱਚ ਪੈ ਜਾਂਦਾ ਹੈ। ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ, ਇੱਕ ਸਖਣੀ ਇੱਕ ਹੋਰ ਪਰੀਅਤ ਹੈ। ਇਸ ਤਰ੍ਹਾਂ ਉਹਨਾਂ ਨੂੰ 84 ਲੱਖ ਜੂਨਾਂ ਦਾ ਚੱਕਰ ਪੈ ਗਿਆ। ਮਰ ਜੰਮੇ ਹੋਏ ਖੁਆਰ, ਉਹ ਪਾਈ ਜੰਮਦੇ ਮਰਦੇ ਰਹਿੰਦੇ ਨੇ, ਤੇ ਹਮੇਸ਼ਾ ਲਈ ਖੁਆਰ ਹੁੰਦੇ ਨੇ, ਜਲੀਲ ਹੁੰਦੇ ਹਨ।
ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਈ ਸੱਚੇ ਸਤਿਗੁਰੂ ਦੀ ਸੇਵਾ ਵੀ ਉਹੀ ਕਰਦਾ ਹੈ ਜਿਸਨੂੰ ਅਕਾਲ ਪੁਰਖ ਵਾਹਿਗੁਰੂ ਆਪ ਹੀ ਇਹ ਸੇਵਾ ਕਰਨ ਦੀ ਸੋਝੀ ਤੇ ਸੇਵਾ ਦਾ ਚਾਉ ਤੇ ਉਮਾ ਬਖਸ਼ਿਸ਼ ਕਰ ਦੇਵੇ।
ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਦੇ ਵਿੱਚ ਨਾਮ ਦਾ ਇੱਕ ਬੜਾ ਹੀ ਅਮੋਲਕ ਖਜ਼ਾਨਾ ਰੱਖਿਆ ਹੋਇਆ ਹੈ। ਕਰਮ ਪ੍ਰਾਪਤ ਹੋਏ ਤੇ ਉਹ ਗੁਰੂ ਦੀ ਮਿਹਰ ਦੇ ਨਾਲ ਹੀ ਪ੍ਰਾਪਤ ਹੁੰਦਾ। ਜਦੋਂ ਅਸੀਂ ਸਤਿਗੁਰੂ ਦੀ ਸੇਵਾ ਕਰਦੇ ਹਾਂ ਤੇ ਸਤਿਗੁਰੂ ਦੀ ਪ੍ਰਸੰਨਤਾ ਹੁੰਦੀ ਹੈ, ਤੇ ਫਿਰ ਉਹ ਨਾਮ ਦਾ ਖਜ਼ਾਨਾ ਵੀ ਪ੍ਰਾਪਤ ਹੋ ਜਾਂਦਾ।
ਸਚ ਰਤੇ ਗੁਰ ਸ਼ਬਦ ਸਿਉ ਤਿਨ ਸੱਚੀ ਸਦਾ ਲਿਵ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੱਚ ਰਤੇ ਗੁਰ ਸ਼ਬਦ ਸਿਉ, ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਸ਼ਬਦ ਦੇ ਨਾਲ ਤੇ ਸੱਚੇ ਨਾਮ ਦੇ ਰੰਗ ਵਿੱਚ ਰੰਗੇ ਗਏ ਹਨ, ਤਿਨ ਸੱਚੀ ਸਦਾ ਲਿਵ ਹੋਏ, ਤੇ ਫਿਰ ਉਹਨਾਂ ਦੀ ਹਮੇਸ਼ਾ ਲਈ ਸੱਚੀ ਲਿਵ ਪ੍ਰਗਟ ਹੋ ਜਾਂਦੀ ਹੈ। ਉਹ ਸੱਚੀ ਲਿਵ ਕਿਹੜੀ ਹੈ? ਧੰਨ ਗੁਰੂ ਅਮਰਦਾਸ ਮਹਾਰਾਜ ਨੇ ਹੀ ਨੰਸਾ ਬਾਣੀ ਵਿੱਚ ਨਿਰਣਾ ਕੀਤਾ ਹੈ, ਸਾਚੀ ਲਿਵੈ ਬਿਨ ਦੇਹੇ ਨਿਮਾਣੀ, ਦੇਹੇ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ। ਉਹ ਸੱਚੀ ਲਿਵ ਉਹ ਹੈ ਜੋ ਜਿਉਂ ਨਿਰਮਲ ਬਾਹਰੋਂ ਨਿਰਮਲ, ਅੰਦਰੋਂ ਤੇ ਬਾਹਰੋਂ ਜਦੋਂ ਜੀਵਨ ਨਿਰਮਲ ਹੋ ਜਾਂਦਾ ਹੈ ਤੇ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ, ਇਹਨੂੰ ਸੱਚੀ ਲਿਵ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਸੱਚ ਰਤੇ ਗੁਰ ਸ਼ਬਦ ਸਿਉ, ਉਹ ਗੁਰੂ ਸ਼ਬਦ ਨਾਲ ਜੁੜ ਕੇ ਸਤਿਸ਼੍ਰੀ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਗਏ, ਤੇ ਫਿਰ ਉਹਨਾਂ ਨੂੰ ਹਮੇਸ਼ਾ ਲਈ ਸੱਚੀ ਲਿਵ ਪ੍ਰਾਪਤ ਹੋ ਜਾਂਦੀ ਹੈ।
ਨਾਨਕ ਜਿਸਨੂੰ ਮੇਲੇ ਨਾ ਵਿਛੜੈ ਸਹਿਜ ਸਮਾਵੈ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸਨੂੰ ਸਤਿਗੁਰੂ ਆਪਣੇ ਨਾਲ ਮੇਲ ਲੈਂਦੇ ਨੇ, ਉਹ ਫਿਰ ਕਦੀ ਵਿਛੜਦੇ ਨਹੀਂ। ਸਹਿਜ ਸਮਾਵੈ ਸੋਏ, ਭਾਈ ਉਹ ਅੱਗੇ ਸਹਿਜੇ ਆਤਮਕ ਅਡੋਲ ਅਵਸਥਾ ਦੁਆਰਾ ਉਸ ਵਾਹਿਗੁਰੂ ਵਿੱਚ ਵੀ ਆਪੇਦ ਹੋ ਜਾਂਦੇ ਨੇ, ਕਿਉਂਕਿ ਪਹਿਲਾਂ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ, ਅਤੇ ਜਦੋਂ ਗੁਰੂ ਦੇ ਨਾਲ ਮਿਲਾਪ ਹੋ ਜਾਵੇ ਤੇ ਫਿਰ ਵਾਹਿਗੁਰੂ ਦੇ ਨਾਲ ਲੀਨਤਾ ਵੀ ਪ੍ਰਾਪਤ ਹੋ ਜਾਂਦੀ ਹੈ।
ਮਹਲਾ ਤੀਜਾ ਸੋ ਭਗਵਤੀ ਜੋ ਭਗਵੰਤ ਜਾਣੇ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਕੋਈ ਵੈਸ਼ਨੂ ਭਗਤ ਆਇਆ, ਜਿਵੇਂ ਇੱਕ ਮਾਈ ਦਾਸ ਵੈਸ਼ਨੂ, ਉਹ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਦਰਸ਼ਨ ਕਰਨ ਵਾਸਤੇ ਆਇਆ, ਇਹ ਕਰਮਕਾਂਡੀ ਸੀ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਿਆਂ ਲਈ ਇਹ ਇੱਕ ਮਰਯਾਦਾ ਬਣਾਈ ਹੋਈ ਸੀ, ਜਿਹੜਾ ਵੀ ਗੁਰੂ ਘਰ ਵਿੱਚ ਆਵੇ, ਪਹਿਲੇ ਪੰਗਤ ਪਾਛੇ ਸੰਗਤ, ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕੇ ਅਤੇ ਫਿਰ ਸੰਗਤ ਵਿੱਚ ਬੈਠ ਕੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰ ਸਕਦਾ। ਮਾਈ ਦਾਸ ਵੈਸ਼ਨੂੰ ਸੋਚਣ ਲੱਗਿਆ, ਬਈ ਮੈਂ ਤਾਂ ਕਰਮ ਕਾਂਡੀ ਹਾਂ, ਮੈਂ ਤਾਂ ਸਵੰਗ ਪਾਕੀ ਹਾਂ, ਮੈਂ ਤਾਂ ਆਪਣੇ ਹੱਥੀਂ ਪਵਿੱਤਰਤਾ ਦੇ ਨਾਲ ਭੋਜਨ ਤਿਆਰ ਕਰਕੇ ਛਕਦਾ ਹਾਂ, ਅਤੇ ਗੁਰੂ ਮਹਾਰਾਜ ਦੇ ਲੰਗਰ ਵਿੱਚ ਤਾਂ ਸਾਰੇ ਹੀ ਸ਼ੂਦਰ ਵੀ, ਬ੍ਰਾਹਮਣ ਵੀ, ਖੱਤਰੀ ਵੀ, ਵੈਸ਼ ਵੀ ਸਾਰੇ ਹੀ ਸੇਵਾ ਕਰਦੇ ਨੇ। ਇਹਨੇ ਕੁਝ ਨਫ਼ਰਤ ਵੀ ਕੀਤੀ ਕਿਉਂਕਿ ਇਹਦੇ ਮਨ ਵਿੱਚ ਆਪਣੇ ਕਰਮ ਕਾਂਡ ਦਾ ਹੰਕਾਰ ਸੀ ਅਤੇ ਉੱਚੀ ਜਾਤੀ ਦਾ ਵੀ ਹੰਕਾਰ ਸੀ। ਅਤੇ ਫਿਰ ਸਤਿਗੁਰੂ ਮਹਾਰਾਜ ਕਹਿਣ ਲੱਗੇ, ਚਲੋ ਇਹਨੂੰ ਸੁੱਕਾ ਰਾਸ਼ਨ ਪਾਣੀ ਦੇ ਦਿਓ। ਉਹਨੂੰ ਸੁੱਕਾ ਰਾਸ਼ਨ ਵੀ ਦਿੱਤਾ, ਪਰ ਕਹਿੰਦੇ ਜਦੋਂ ਜਾ ਕੇ ਇਹ ਆਪਣਾ ਚੁੱਲ੍ਹਾ ਚੌਂਕਾ ਤਿਆਰ ਕਰਨ ਲੱਗਿਆ, ਉੱਤੋਂ ਮਿੱਟੀ ਪੁੱਟ ਕੇ ਜ਼ਮੀਨ ਪੱਧਰੀ ਕਰਕੇ ਸੁੱਚਾ ਚੌਂਕਾ ਤਿਆਰ ਕਰਨ ਲੱਗਿਆ, ਅਤੇ ਹੇਠੋਂ ਕਿਧਰੋਂ ਹੱਡੀਆਂ ਨਿਕਲ ਲੱਗ ਪਈਆਂ, ਕਿਧਰੇ ਚਮੜੇ ਦੀਆਂ ਕੋਈ ਹੋਰ ਚੀਜ਼ਾਂ ਟੁੱਟੀਆਂ ਫੁੱਟੀਆਂ ਪੁਰਾਣੀਆਂ ਨਿਕਲਣ ਲੱਗੀਆਂ। ਗੱਲ ਕੀ, ਇਹ ਕੋਈ ਗੁਰੂ ਦਾ ਕੌਤਕ ਸੀ? ਇਹ ਸਾਰਾ ਦਿਨ ਭੁੱਖਾ ਹੀ ਰਿਹਾ। ਆਖੀਰ ਗੁਰੂ ਮਹਾਰਾਜ ਦੇ ਆ ਕੇ ਚਰਨੀ ਟੱਠਾ, ਕਹਿਣ ਲੱਗਾ, ਮਹਾਰਾਜ ਮੈਨੂੰ ਬਖਸ਼ ਲਓ। ਗੁਰੂ ਮਹਾਰਾਜ ਕਹਿੰਦੇ, ਭਾਈ ਤੂੰ ਲੰਗਰ 'ਤੇ ਨਫ਼ਰਤ ਕੀਤੀ ਸੀ, ਪਹਿਲਾਂ ਜਾ ਕੇ ਲੰਗਰ ਛਕ। ਜਦੋਂ ਇਸਨੇ ਲੰਗਰ ਛਕਿਆ, ਫਿਰ ਸਤਿਗੁਰੂ ਦੇ ਕੋਲ ਭਾਵਨਾ ਦੇ ਨਾਲ ਆਇਆ, ਬਈ ਜੇ ਸਤਿਗੁਰੂ ਸੱਚਮੁੱਚ ਹੀ ਪਰਮੇਸ਼ਰ ਦਾ ਰੂਪ ਨੇ, ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀਂ ਭੇਦ, ਅਤੇ ਫਿਰ ਮੈਨੂੰ ਮਹਾਂਵਿਸ਼ਨੂੰ ਦੇ ਰੂਪ ਦੇ ਵਿੱਚ ਦਰਸ਼ਨ ਦੇਣ। ਅਤੇ ਗੁਰੂ ਮਹਾਰਾਜ ਨੇ ਉਸੇ ਤਰ੍ਹਾਂ ਹੀ ਇਹਦੀ ਭਾਵਨਾ ਪੂਰੀ ਕੀਤੀ। ਮਾਈ ਦਾਸ ਵੈਸ਼ਨੂੰ ਇੱਕ ਵਾਰੀ 'ਤੇ ਬੇਸੁੱਧ ਹੋ ਕੇ ਡਿੱਗ ਪਿਆ। ਕਾਫੀ ਦੇਰ ਤੋਂ ਬਾਅਦ ਇਹਨੂੰ ਹੋਸ਼ ਆਈ, ਸਤਿਗੁਰੂ ਦੇ ਚਰਨ ਫੜ ਲਏ। ਕਹਿਣ ਲੱਗਾ, ਮਹਾਰਾਜ ਮੈਨੂੰ ਦੱਸੋ, ਅਸਲੀ ਜਿਹੜਾ ਭਗਤ, ਵਿਸ਼ਨੂੰ ਦਾ ਭਗਤ ਕੌਣ ਹੋ ਸਕਦਾ ਹੈ? ਅਥਵਾ ਭਗਵਤੀ ਇੱਕ ਪੰਥ ਦਾ ਨਾਮ ਵੀ ਹੈ। ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਬਾਣੀ ਵਿੱਚ ਵੀ ਭਗਵਤੀ ਦੇ ਲੱਛਣ ਦੱਸੇ ਨੇ। ਇੱਥੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੋ ਭਗਵਤੀ ਜੋ ਭਗਵੰਤ ਹੈ ਜਾਣੇ। ਅਸਲੀ ਭਗਵਤੀ ਭਗਤ ਉਹ ਹੈ ਜੋ ਉਸ ਭਗਵੰਤ ਅਕਾਲ ਪੁਰਖ ਨੂੰ ਜਾਣ ਲੈਂਦਾ ਹੈ।
ਪ੍ਰਸਾਦੀ ਆਪ ਪਛਾਣੇ,
ਤੇ ਫਿਰ ਗੁਰੂ ਦੀ ਕਿਰਪਾ ਦੁਆਰਾ ਜਿਹੜਾ ਆਪਣੇ ਸਹੀ ਆਪੇ ਦੀ ਪਛਾਣ ਕਰ ਲੈਂਦਾ ਹੈ, ਉਹ ਅਸਲੀ ਆਪਣੇ ਆਪ ਨੂੰ ਭਗਵਤੀ ਜਾਂ ਵਾਹਿਗੁਰੂ ਦਾ ਭਗਤ ਸਦਵਾ ਸਕਦਾ ਹੈ।
ਆਵਤ ਰਾਖੈ ਇਕਤ ਘਰ ਆਣੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜਾ ਮਨ ਹੈ ਨਾ, ਹਮੇਸ਼ਾ ਲਈ ਬਾਹਰ ਸੰਸਾਰ ਵੱਲ ਨਹੀਂ ਦੌੜਦਾ ਹੈ। ਕਬਹੂੰ ਜੀਰਾ ਊਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀਰਾ ਥਿਰਨਾ ਰਹਿਤ ਹੈ ਚਾਰੇ ਕੁੰਟਾਂ ਭਾਲੇ। ਜਿਹੜਾ ਇਹ ਬਾਹਰ ਭੱਜਦੇ ਹੋਏ ਮਨ ਨੂੰ ਰੋਕ ਕੇ ਰੱਖਦਾ ਹੈ ਅਤੇ ਇਕਤ ਕਰ ਆਣਾ, ਏਕਤਾ ਦੇ ਘਰ ਤੁਰਿਆ ਪਦ ਵਿੱਚ ਆਤਮਕ ਅਡੋਲ ਅਵਸਥਾ ਵਿੱਚ ਉਸਨੂੰ ਲਿਆ ਕੇ ਟਿਕਾ ਲੈਂਦਾ ਹੈ, ਉਹ ਅਸਲੀ ਪਰਮੇਸ਼ਰ ਦਾ ਭਗਤ ਸਦਵਾ ਸਕਦਾ ਹੈ।